ਮੰਗਲਵਾਰ 3 ਮਈ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਰਿਜ਼ਰਵ ਬੈਂਕ ਵੱਲੋਂ ਵਿਆਜ ਦਰ ਵਿੱਚ ਅਧਿਕਾਰਿਤ ਤੌਰ 'ਤੇ 0.35% ਵਾਧਾ। US ਸੁਪਰੀਮ ਕੋਰਟ ਵੱਲੋਂ ਕਥਿਤ ਤੌਰ 'ਤੇ ਐਬੋਰਸ਼ਨ ਰਾਈਟਸ ਦੇ ਇਤਿਹਾਸਿਕ ਫੈਸਲੇ ਨੂੰ ਉਲਟਾਉਣ ਲਈ ਪਾਈ ਗਈ ਵੋਟ। ਅਤੇ ਖੇਡਾਂ ਵਿੱਚ ਐਸ਼ ਟੇਲਰ ਨੇ ਕਮਰ ਦੀਆਂ ਪੁਰਾਣੀਆਂ ਸੱਟਾਂ ਤੋਂ ਬਾਅਦ ਨੈਸ਼ਨਲ ਰਗਬੀ ਲੀਗ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਅੱਜ ਦੀ ਵੱਡੀ ਖਬਰ, RBI ਨੇ ਅਧਿਕਾਰਿਤ ਵਿਆਜ ਦਰ ਨੂੰ ਵਧਾ ਕੇ 0.35% ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਫੈਡਰਲ ਚੋਣਾਂ ਤੋਂ 3 ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਇਹ ਫੈਸਲਾ ਲਿਆ ਗਿਆ ਤੇ ਇਲੈਕਸ਼ਨ ਕੈਂਪੇਨ ਦਾ ਲੰਘਿਆ ਆਖਰੀ ਹਫ਼ਤਾ ਦੇਸ਼ ਭਰ ਦੇ ਪਰਿਵਾਰਾਂ ਦੁਆਰਾ ਮਹਿਸੂਸ ਕੀਤੀ ਜਾ ਰਹੀ ਮਹਿੰਗਾਈ ਅਤੇ ਰਹਿਣ ਸਹਿਣ ਦੀ ਵੱਧ ਰਹੀ ਲਾਗਤ 'ਤੇ ਹੀ ਕੇਂਦਰਿਤ ਸੀ। ਅੱਜ ਦੁਪਹਿਰ ਨੂੰ ਬੋਰਡ ਦੀ ਮੀਟਿੰਗ ਤੋਂ ਬਾਅਦ RBI ਦੇ ਗਵਰਨਰ ਫਿਲਿਪ ਲੋਵੇ ਨੇ 0.25% ਪੁਆਇੰਟ ਵਾਧੇ ਦੀ ਪੁਸ਼ਟੀ ਕੀਤੀ ਹੈ। ਨਵੰਬਰ 2010 ਤੋਂ ਬਾਅਦ ਅਧਿਕਾਰਿਤ ਵਿਆਜ ਦਰਾਂ ਵਿੱਚ ਇਹ ਪਹਿਲਾ ਵਾਧਾ ਹੈ। ਇਹ ਵਾਧਾ ਇਨਫਲੇਸ਼ਨ ਯਾਨੀ ਕਿ ਮੁਦਰਾ ਸਫੀਤੀ ਨੂੰ ਹੌਲੀ ਕਰਨ ਦੇ ਉਦੇਸ਼ ਦੀ ਲੋੜ ਵਜੋਂ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ ਤਿਮਾਹੀ ਦੇ ਅੰਤ ਤੱਕ ਮਹਿੰਗਾਈ ਦਰ 5.1% ਤੱਕ ਪਹੁੰਚ ਗਈ ਸੀ। ਫੈਡਰਲ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਰਿਜ਼ਰਵ ਬੈਂਕ ਦੇ ਵਿਆਜ ਦਰਾਂ ਵਿੱਚ ਵਾਧੇ ਤੋਂ ਬਾਅਦ ਆਸਟ੍ਰੇਲੀਆ ਵਿੱਚ ਰਹਿਣ ਸਹਿਣ ਦੀਆਂ ਲਾਗਤਾਂ 'ਤੇ ਅਸਰ ਪਵੇਗਾ। ਸ਼ੈਡੋ ਫਾਈਨੈਂਸ ਦੇ ਬੁਲਾਰੇ ਜਿਮ ਚੈਲਮਰਸ ਨੇ ਗੱਠਜੋੜ ਦੇ ਵਿੱਤੀ ਪ੍ਰਬੰਧਨ ਦੀ ਨਿੰਦਾ ਕਰਦੇ ਹੋਏ ਪ੍ਰਧਾਨ ਮੰਤਰੀ ਸਕੌਟ ਮੋਰਿਸਨ 'ਤੇ ਅਰਥ ਵਿਵਸਥਾ ਲਈ ਕੋਈ ਵੀ ਜ਼ਿੰਮੇਵਾਰੀ ਨਾ ਲੈਣ ਦਾ ਦੋਸ਼ ਲਗਾਇਆ ਹੈ।
You know, under Scott Morrison, this is a full-blown cost of living crisis, and rising interest rates are about to be part of the pain. We've got skyrocketing costs of living, we've got falling real wages, and now at some point, today or next month, we're going to have interest rate rises as well. And so whether interest rates are increased today or not, the Prime Minister's economic credibility is in tatters.
ਪ੍ਰਧਾਨ ਮੰਤਰੀ ਨੇ ਬਦਲੇ ਵਿੱਚ ਆਪਣੇ ਆਰਥਿਕ ਪ੍ਰਬੰਧਨ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਨੇ ਆਸਟ੍ਰੇਲੀਆਨਾਂ ਲਈ ਇੱਕ ਢਾਲ ਬਣਾਈ ਹੈ ਤੇ ਹੋਰ ਗੰਭੀਰ ਪ੍ਰਭਾਵਾਂ ਨੂੰ ਹੋਣ ਤੋਂ ਰੋਕਿਆ ਹੈ।
We knew about the rising prices that were coming, particularly because of the single largest energy shock we've seen around the globe since the 1970s. And we knew that that would have an impact on Australians getting back up on their feet. And so as a result of the significant turnaround, as a result of our economic plan in this year's budget, we were able to provide that cost of living relief, to provide that shield, as we've provided that shield across this pandemic to Australians and Australian businesses that have kept them in jobs.
3 ਦਹਾਕੇ ਪਹਿਲਾਂ ਸਿਡਨੀ ਵਿੱਚ ਸਕੌਟ ਜੌਨਸਨ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ 12.5 ਸਾਲ ਤੱਕ ਦੀ ਜੇਲ੍ਹ ਹੋਈ ਹੈ। ਜੇਲ੍ਹ ਦੀ ਸਜ਼ਾ ਜਸਟਿਸ ਹੈਲਨ ਵਿਲਸਨ ਦੁਆਰਾ ਸੁਣਾਈ ਗਈ, ਜਿਸ ਨੇ ਪਾਇਆ ਕਿ ਇੱਕ ਰੰਜਿਸ਼ ਅਤੇ ਦੁਸ਼ਮਣੀ ਭਰਪੂਰ ਕਾਰਵਾਈ ਵਿੱਚ ਸਕੌਟ ਵਾਈਟ ਨੇ ਦਸੰਬਰ 1988 ਵਿੱਚ ਮੈਨਲੀ ਵਿਖੇ ਅਮਰੀਕੀ ਗਣਿਤ ਸ਼ਾਸਤਰੀ ਸਕੌਟ ਜੌਨਸਨ ਨੂੰ ਮਾਰ ਮੁਕਾਇਆ ਸੀ। ਉਸ ਦੀ ਘੱਟੋ ਘੱਟ ਸਜ਼ਾ 8 ਸਾਲ ਅਤੇ 3 ਮਹੀਨੇ ਦੀ ਹੈ। ਸਕੌਟ ਜੌਨਸਨ ਦੇ ਭਰਾ ਸਟੀਵ ਦਾ ਕਹਿਣਾ ਹੈ ਕਿ ਉਹਨਾਂ ਲਈ ਇਹ ਇੱਕ ਅਰਥਪੂਰਨ ਦਿਨ ਹੈ।
We came to Australia this week and we were given a chance to express in court what we lost and the impact that Scott White had on our families.
New South Wales ਦੇ ਸਿੱਖਿਆ ਮੰਤਰੀ ਨੇ ਸੂਬੇ ਦੀ ਅਧਿਆਪਕ ਯੂਨੀਅਨ ਨੂੰ ਕੱਲ ਦੀ ਹੜਤਾਲ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ ਤੇ ਵਾਅਦਾ ਕੀਤਾ ਹੈ ਕਿ ਅਗਲੇ ਮਹੀਨੇ ਦਾ ਬਜਟ ਜਨਤਕ ਖੇਤਰ ਦੀਆਂ ਤਨਖਾਹਾਂ ਨੂੰ ਸੰਬੋਧਿਤ ਕਰੇਗਾ। ਸਾਰਾ ਮਿਸ਼ੇਲ ਦਾ ਕਹਿਣਾ ਹੈ ਕਿ ਹੋਰ ਵਾਰਤਾਲਾਪਾਂ ਨੂੰ ਜਾਰੀ ਰੱਖਦੇ ਹੋਏ ਤਨਖਾਹਾਂ ਲਈ ਸਾਲਮੀ ਫੈਸਲਾ ਦਰਸਾਉਂਦਾ ਹੈ ਕਿ ਸਰਕਾਰ ਚੰਗੀ ਭਾਵਨਾ ਨਾਲ ਕੰਮ ਕਰ ਰਹੀ ਹੈ। ਪਰ ਨਿਊ ਸਾਊਥ ਵੇਲਸ ਟੀਚਰਸ ਫੈਡਰੇਸ਼ਨ ਦੇ ਪ੍ਰਧਾਨ ਐਂਜਲੋ ਗੈਵਰੀਲਾਟੋਸ ਦਾ ਕਹਿਣਾ ਹੈ ਕਿ ਹੜਤਾਲ ਅੱਗੇ ਵਧੇਗੀ ਕਿਉਂਕਿ ਅਧਿਆਪਕ 5 ਤੋਂ 7.5% ਤਨਖਾਹ ਵਧਾਉਣ ਦੀ ਮੰਗ ਕਰ ਰਹੇ ਹਨ। ਜਲਵਾਯੂ ਪਰਿਸ਼ਦ ਦੀ ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਹੁਤ ਜ਼ਿਆਦਾ ਮੌਸਮੀ ਸਥਿਤੀਆਂ ਕਾਰਨ ਸਾਲ 2030 ਤੱਕ 25 ਵਿੱਚੋਂ ਇੱਕ ਆਸਟ੍ਰੇਲੀਅਨ ਘਰ ਬੀਮਾ ਰਹਿਤ ਹੋ ਸਕਦਾ ਹੈ। ਪੂਰੇ ਆਸਟ੍ਰੇਲੀਆ ਵਿੱਚ 40 ਸੰਘੀ ਇਲੈਕਟੋਰੇਟਸ ਨੂੰ ਉੱਚ ਜੋਖਮ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਅਤੇ ਇਹਨਾਂ ਵਿੱਚੋਂ 45% ਚੋਣਕਾਰ ਕੁਈਨਜ਼ਲੈਂਡ ਵਿੱਚ ਹਨ। ਇਹ ਰਿਪੋਰਟ ਕਲਾਈਮੇਟ ਵੈਲਿਊਏਸ਼ਨ ਦੁਆਰਾ ਬਣਾਏ ਗਏ ਕਲਾਈਮੇਟ ਰਿਸਕ ਮੈਪ ਦੇ ਨਾਲ ਆਉਂਦੀ ਹੈ। ਕਲਾਈਮੇਟ ਰਿਸਕ ਮੈਪ ਟੂਲ ਦੁਆਰਾ ਅੱਗ, ਹੜ੍ਹਾਂ ਅਤੇ ਤੇਜ਼ ਹਵਾਵਾਂ ਦੇ ਜੋਖਮ ਨੂੰ ਖੋਜਿਆ ਜਾ ਸਕਦਾ ਹੈ। ਜਲਵਾਯੂ ਪ੍ਰੀਸ਼ਦ ਦੇ ਖੋਜ ਮੁਖੀ ਸਿਮੋਨ ਬ੍ਰੈਡਸ਼ਾਅ ਹੁਣ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਸਰਕਾਰ ਦੁਆਰਾ ਵੱਡੀ ਕਾਰਵਾਈ ਦੀ ਮੰਗ ਕਰ ਰਹੇ ਹਨ।
Climate change is making it harder for Australians to insure their homes, and in fact by 2030 one in 25 Australian properties could be effectively uninsurable. It shows us it's absolutely essential that whoever next forms government takes far stronger action to tackle the climate crisis.
ਰਿਪੋਰਟਾਂ ਅਨੁਸਾਰ US ਸੁਪਰੀਮ ਕੋਰਟ ਨੇ ਕਥਿਤ ਤੌਰ ਤੇ ਇੱਕ ਮਹੱਤਵਪੂਰਨ ਕਾਨੂੰਨੀ ਫੈਸਲੇ ਐਬੋਰਸ਼ਨ ਰਾਈਟਸ ਯਾਨੀ ਕਿ ਗਰਭਪਾਤ ਨੂੰ ਉਲਟਾਉਣ ਲਈ ਵੋਟ ਦਿੱਤਾ ਹੈ। 1973 ਦੇ ਇਹਨਾਂ ਹੁਕਮਾਂ ਨੂੰ ਆਮ ਤੌਰ 'ਤੇ ਰੋ ਬਨਾਮ ਵੇਡ ਵਜੋਂ ਜਾਣਿਆ ਜਾਂਦਾ ਹੈ। US ਮੀਡੀਆ ਆਊਟਲੈਟ ਪੋਲੀਟਿਕੋ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਸ਼ੁਰੂਆਤੀ ਡਰਾਫਟ ਦੇਖਿਆ ਜੋ ਕਿ ਜਸਟਿਸ ਸੈਮੂਅਲ ਅਲੀਟੋ ਦੁਆਰਾ ਲਿਖਿਆ ਗਿਆ ਹੈ, ਜਿਸ ਵਿੱਚ ਉਸਨੇ ਕਿਹਾ ਹੈ ਕਿ ਗਰਭਪਾਤ ਦਾ ਫੈਸਲਾ ਸ਼ੁਰੂ ਤੋਂ ਹੀ ਗਲਤ ਸੀ। ਰਿਪੋਰਟ ਦੇ ਅਨੁਸਾਰ 4 ਹੋਰ ਰਿਪਬਲਿਕਨ ਨਿਯੁਕਤ ਜੱਜਾਂ, ਜਿਨ੍ਹਾਂ ਵਿੱਚ ਟਰੰਪ ਦੁਆਰਾ ਨਿਯੁਕਤ ਬ੍ਰੈਟ ਕੋਵਾਨੋਗ ਅਤੇ ਐਮੀ ਕੋਨੀ ਬੈਰਟ ਵੀ ਸ਼ਾਮਿਲ ਸਨ, ਨੇ ਕਾਨਫਰੰਸ ਵਿੱਚ ਜਸਟਿਸ ਸੈਮੂਅਲ ਅਲੀਟੋ ਦੇ ਨਾਲ ਵੋਟ ਕੀਤਾ। ਰਿਪੋਰਟ ਦੀ ਪੁਸ਼ਟੀ ਹੋਣੀ ਹਜੇ ਬਾਕੀ ਹੈ, ਪਰ ਪੋਲੀਟਿਕੋ ਦਾ ਕਹਿਣਾ ਹੈ ਕਿ ਅਦਾਲਤ ਅਤੇ ਜੱਜ ਹਜੇ ਵੀ ਆਪਣੀ ਸਥਿਤੀ ਬਦਲ ਸਕਦੇ ਹਨ। ਆਸਟ੍ਰੇਲੀਅਨ ਵਰਕਰਸ ਯੂਨੀਅਨ ਨੇ ਅੱਜ ਖੇਤਾਂ ਵਿੱਚ ਕਾਮਿਆਂ ਨੂੰ ਘੱਟ ਤਨਖਾਹ ਦੇਣ ਵਾਲਿਆਂ ਖਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਜਾਂਚ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ ਕਈ ਮਾਲਕਾਂ ਨੇ ਜਨਤਕ ਤੌਰ 'ਤੇ ਦਾਅਵਾ ਕੀਤਾ ਹੈ ਕਿ ਬਾਗਬਾਨੀ ਅਤੇ ਖੇਤੀਬਾੜੀ ਪੇ ਰੇਟ ਵਿੱਚ ਤਬਦੀਲੀਆਂ ਨੇ ਉਹਨਾਂ ਦੇ ਕਾਰੋਬਾਰੀ ਮਾਡਲ 'ਤੇ ਪ੍ਰਭਾਵ ਪਾਇਆ ਹੈ। ਆਸਟ੍ਰੇਲੀਅਨ ਵਰਕਰਸ ਯੂਨੀਅਨ ਦੇ ਰਾਸ਼ਟਰ ਸਕੱਤਰ ਡੈਨੀਅਲ ਵਾਲਟਨ ਦਾ ਕਹਿਣਾ ਹੈ ਕਿ ਸੰਭਾਵਿਤ ਤੌਰ 'ਤੇ ਇਸ ਹੱਦ ਤੱਕ ਪ੍ਰਭਾਵਿਤ ਕਾਰੋਬਾਰ ਕਾਮਿਆਂ ਨੂੰ ਇੱਕ ਮਹੱਤਵਪੂਰਨ ਫਰਕ ਨਾਲ ਘੱਟ ਤਨਖਾਹ ਦੇ ਰਹੇ ਹਨ।
Right now, there's new improvements in this industry, and a number of farmers are once again saying they're unable to pay a basic minimum wage. Now, that screams to us that workers are getting ripped off, and we are now starting our compliance phase to help workers make sure that they are getting their proper paying conditions and to make sure they've not been ripped off over the last few years.
Union Pravasi Mazduran Lai ek nava online tool vi jari karan lai tiyar hai, ਜੋ ਇਹ ਦੇਖਣਾ ਆਸਾਨ ਬਣਾਉਂਦਾ ਹੈ ਕਿ ਕੀ ਉਹਨਾਂ ਨੂੰ ਘੱਟ ਤਨਖਾਹ ਦਿੱਤੀ ਜਾ ਰਹੀ ਹੈ। ਅਤੇ ਇਸ ਦੇ ਨਾਲ ਹੀ ਹੁਣ ਵਕਤ ਹੋ ਗਿਆ ਹੈ ਅੱਜ ਦੇ ਖੇਡ ਸਮਾਚਾਰ ਦਾ। ਐਸ਼ ਟੇਲਰ ਨੇ ਉਸ ਦੇ ਨੈਸ਼ਨਲ ਰਗਬੀ ਲੀਗ ਕੈਰੀਅਰ ਦੀ ਸਮਾਪਤੀ ਦੀ ਘੋਸ਼ਣਾ ਕੀਤੀ ਅਤੇ ਕਿਹਾ ਕਿ ਉਸ ਦੀ ਕਮਰ ਦੇ ਮੁੱਦਿਆਂ ਕਾਰਨ ਉਸ ਲਈ ਖੇਡ ਜਾਰੀ ਰੱਖਣਾ ਬਹੁਤ ਔਖਾ ਹੋ ਗਿਆ ਹੈ। ਟੇਲਰ ਨੇ ਆਪਣੇ ਸਾਬਕਾ ਕਲੱਬ ਗੋਲਡ ਕੋਸਟ ਦੇ ਖਿਲਾਫ 2022 ਵਿੱਚ ਵਾਰੀਅਰਸ ਲਈ ਸਿਰਫ ਇੱਕ ਗੇਮ ਦਾ ਪ੍ਰਬੰਧਨ ਕਰਨ ਤੋਂ ਬਾਅਦ ਅੱਜ ਆਪਣੇ ਸੰਨਿਆਸ ਦੀ ਘੋਸ਼ਣਾ ਕਰ ਦਿੱਤੀ। 27 ਸਾਲਾ ਟੇਲਰ ਨੇ ਆਪਣੇ ਅਟੁੱਟ ਸਮਰਪਣ ਲਈ ਆਪਣੇ ਮਾਤਾ ਪਿਤਾ, ਪਰਿਵਾਰ, 3 ਕਲੱਬਾਂ ਸਮੇਤ ਵੱਡੇ ਸਹਿਯੋਗੀ ਸਮੂਹ ਦਾ ਧੰਨਵਾਦ ਕੀਤਾ। ਅਤੇ ਹੁਣ ਵਕਤ ਹੋ ਗਿਆ ਹੈ ਅੱਜ ਦੀਆਂ ਮੁਦਰਾ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 54.44 ਰੁਪਏ, ਪਾਕਿਸਤਾਨ ਦੇ 132 ਰੁਪਏ ਅਤੇ ਅਮਰੀਕਾ ਦੇ 71 ਸੈਂਟ 'ਤੇ ਦਰਜ ਕੀਤੀ ਗਈ ਹੈ। ਹੁਣ ਸਮਾਂ ਹੋ ਗਿਆ ਹੈ ਮੌਸਮ ਦੀ ਜਾਣਕਾਰੀ ਦਾ। ਪਰਥ ਵਿੱਚ ਧੁੱਪ ਚੜ੍ਹੀ ਰਹੇਗੀ, ਤਾਪਮਾਨ ਵੱਧੋ ਵੱਧ 22 ਡਿਗਰੀ। ਐਡੀਲੇਡ ਵਿੱਚ ਇੱਕਾ ਦੁੱਕਾ ਮੀਂਹ ਦੇ ਛਿੱਟੇ, ਤਾਪਮਾਨ 17 ਡਿਗਰੀ। ਮੈਲਬਨ ਵਿੱਚ ਮੀਂਹ ਦੇ ਆਸਾਰ, ਤਾਪਮਾਨ 16 ਡਿਗਰੀ। ਹੌਬਾਰਟ ਵਿੱਚ ਮੀਂਹ, ਤਾਪਮਾਨ 15 ਡਿਗਰੀ। ਸਿਡਨੀ ਵਿੱਚ ਵੀ ਮੀਂਹ ਦੀ ਸੰਭਾਵਨਾ, ਤਾਪਮਾਨ ਵੱਧੋ ਵੱਧ 25 ਡਿਗਰੀ। ਬ੍ਰਿਸਬੇਨ ਵਿੱਚ ਇੱਕਾ ਦੁੱਕਾ ਮੀਂਹ ਦੇ ਛਿੱਟੇ ਅਤੇ ਤਾਪਮਾਨ 25 ਡਿਗਰੀ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ, ਅਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ।